ਮੈਂ ਪਰਮੇਸ਼ੁਰ ਦੀ ਇੱਛਾ ਨੂੰ ਕਿਵੇਂ ਜਾਣਾ ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ। ਰੋਮੀਆਂ 12 ਅਧਿਆਇ ਉਸਦੀ 1-2 ਆਇਤ। ਪਰਮੇਸ਼ੁਰ ਦੀ ਇੱਛਾ ਨੂੰ ਜਾਣਨਾ ਅਤੇ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਯੱਸੂ ਵਰਗੇ ਬਣੋ। ਯੱਸੂ ਨੇ ਕਿਹਾ ਕਿ ਮੈਂ ਧਰਤੀ ਉੱਤੇ ਆਇਆ ਇਸ ਲਈ ਨਹੀਂ ਜੋ ਆਪਣੀ ਮਰਜ਼ੀ, ਸਗੋਂ ਉਹਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹਨੇ ਮੈਨੂੰ ਕੱਲਿਆ। ਯਹੂਨਾ 6:38। ਜ਼ਿਆਦਾਤਰ ਪਰਮੇਸ਼ੁਰ ਦੀ ਇੱਛਾ ਸਾਰੇ ਵਿਸ਼ਵਾਸੀਆਂ 'ਤੇ ਇੱਕ ਹੀ ਤਰ੍ਹਾਂ ਨਾਲ ਲਾਗੂ ਹੁੰਦੀ ਹੈ, ਪਰ ਹਰ ਵਿਸ਼ਵਾਸੀ ਦੇ ਲਈ ਪਰਮੇਸ਼ੁਰ ਦੀ ਇੱਕ ਵਿਅਕਤੀਗਤ ਜਾਂ ਖਾਸ ਇੱਛਾ ਹੁੰਦੀ ਹੈ ਜਿਸ ਨੂੰ ਉਹ ਹੌਲੀ ਹੌਲੀ ਤਦ ਪ੍ਰਗਟ ਕਰਦਾ ਹੈ ਜਦੋਂ ਤੁਸੀਂ ਹਰ ਰੋਜ਼ ਵਫ਼ਾਦਾਰੀ ਸਹਿਤ ਉਸ ਨਾਲ ਆਪਣੀ ਚਾਲ ਵਿੱਚ ਵਧਦੇ ਜਾਂਦੇ ਹੋ। ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਜਾਣ ਸਕਦੇ ਹੋ, ਉਹ ਤੁਹਾਨੂੰ ਸਮਝ ਦੇਵੇਗਾ। ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਕਹਾਵਤਾਂ 3:5-6। ਬਾਈਬਲ ਵਿੱਚੋਂ ਤੁਸੀਂ ਸਾਰੇ ਵਿਸ਼ਵਾਸੀਆਂ ਲਈ ਪਰਮੇਸ਼ੁਰ ਦੀ ਆਮ ਇੱਛਾ ਨੂੰ ਜਾਣਦੇ ਹੋ। ਤੁਸੀਂ ਉਸ ਦੀ ਵਿਅਕਤੀਗਤ ਇੱਛਾ ਨੂੰ ਪਰਮੇਸ਼ੁਰ ਦੇ ਬਚਨ ਅਤੇ ਇੱਕ ਵਫ਼ਾਦਾਰੀ ਭਰੇ ਆਗਿਆਕਾਰੀ ਜੀਵਨ ਦੇ ਇੱਕ ਦੂਜੇ ਦਾ ਵਿਰੋਧ ਨਾ ਕਰਨ ਵਾਲੇ ਸੁਮੇਲ ਵਜੋਂ ਜਾਣਦੇ ਹੋ। ਆਗਿਆਕਾਰੀ ਦੇ ਉਸ ਆਧਾਰ ਤੋਂ ਤੁਸੀਂ ਆਪਣੇ ਲਈ ਪਰਮੇਸ਼ੁਰ ਦੀ ਇੱਛਾ ਨੂੰ ਜਾਣ ਸਕਦੇ ਹੋ ਅਤੇ ਉਸ ਦਾ ਪਾਲਣਾ ਕਰ ਸਕਦੇ ਹੋ। ਪਿਤਾ ਤੋਂ ਪੁੱਛੋ, ਉਸ ਦੇ ਬਚਨ, ਉਸ ਦੀ ਬੁੱਧ, ਉਸ ਦੇ ਲੋਕਾਂ ਅਤੇ ਉਸ ਦੀ ਸ਼ਾਂਤੀ ਤੋਂ ਮਾਰਗਦਰਸ਼ਨ ਪ੍ਰਾਪਤ ਕਰੋ। ਜਦੋਂ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਜਾਣ ਲੈਂਦੇ ਹੋ ਤਾਂ ਉਸ ਦੀ ਪਾਲਣਾ ਕਰੋ। ਪਰਮੇਸ਼ੁਰ ਦੀ ਆਮ ਇੱਛਾ। ਜ਼ਿਆਦਾਤਰ ਪਰਮੇਸ਼ੁਰ ਦੀ ਆਮ ਇੱਛਾ ਬਾਈਬਲ ਦੇ ਹੁਕਮਾਂ, ਸਿਧਾਂਤਾਂ ਅਤੇ ਉਦਾਹਰਣਾਂ ਵਿੱਚ ਮਿਲਦੀ ਹੈ। ਤੁਹਾਡੇ ਲਈ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਦਾ ਮੁੱਖ ਸਰੋਤ ਬਾਈਬਲ ਹੈ। ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਜ਼ਬੂਰ 119:105। ਨੰਬਰ 1, ਹੁਕਮ। ਬਾਈਬਲ ਵਿੱਚ ਸਾਰੇ ਵਿਸ਼ਵਾਸੀਆਂ ਲਈ ਕਈ ਹੁਕਮ ਹਨ, ਜਿਵੇਂ ਕਿ ਸਦਾ ਆਨੰਦ ਰਹੋ, ਨਿੱਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯੱਸੂ ਵਿੱਚ ਪਰਮੇਸ਼ੁਰ ਦੀ ਇਹੋ ਇੱਛਾ ਹੈ। 1 ਥੈਸਲੋਨੀਕੀਆਂ 5:5 ਉਸਦੀ 16-18। ਅਤੇ ਪਰਮੇਸ਼ੁਰ ਦੀ ਇੱਛਾ ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। 1 ਥੈਸਲੋਨੀਕੀਆਂ 4:3। ਯੱਸੂ ਨੇ ਕਿਹਾ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਯਹੂਨਾ 14:15। ਹੁਕਮਾਂ ਦੇ ਸੰਦਰਭ ਨੂੰ ਸਮਝੋ। ਪਰਮੇਸ਼ੁਰ ਨੇ ਨੂਹ ਨੂੰ ਇੱਕ ਕਿਸ਼ਤੀ ਬਣਾਉਣ ਲਈ ਕਿਹਾ। ਉਤਪਤ 6:14। ਪਰਮੇਸ਼ੁਰ ਨੇ ਤੁਹਾਨੂੰ ਕਿਸ਼ਤੀ ਬਣਾਉਣ ਲਈ ਨਹੀਂ ਕਿਹਾ। ਪਰਮੇਸ਼ੁਰ ਨੇ ਦਾਊਦ ਨੂੰ ਹਬਰੋਨ ਜਾਣ ਲਈ ਕਿਹਾ। 2 ਸਮੂਏਲ 2:1। ਪਰਮੇਸ਼ੁਰ ਨੇ ਤੁਹਾਨੂੰ ਹਬਰੋਨ ਜਾਣ ਲਈ ਨਹੀਂ ਕਿਹਾ। ਕਿਸੇ ਵੀ ਹੁਕਮ ਨੂੰ ਇਸ ਦੇ ਸੰਦਰਭ ਤੋਂ ਬਾਹਰ ਨਾ ਲਿਜਾਓ। ਨੰਬਰ 2, ਸਿਧਾਂਤ। ਬਾਈਬਲ ਵਿੱਚ ਤੁਹਾਡੇ ਪਾਲਣ ਕਰਨ ਲਈ ਕੁਝ ਸਿਧਾਂਤ ਦਿੱਤੇ ਗਏ ਹਨ। ਲੂਕਾ 16:1-13 ਵਿੱਚ ਚੰਗੇ ਮੁਖਤਿਆਰ ਪੁਣੇ ਦਾ ਸਿਧਾਂਤ ਹੈ। ਲੂਕਾ 14 ਅਧਿਆਇ ਦੇ ਅੰਤ ਵਿੱਚ ਚੇਲੇਪਣ ਜਾਂ ਚੇਲਾ ਬਣਨ ਦੀ ਕੀਮਤ ਦੱਸੀ ਗਈ ਹੈ। ਲੂਕਾ 15 ਦੇ 3 ਦ੍ਰਿਸ਼ਟਾਂਤਾਂ ਵਿੱਚ ਗੁਆਚੇ ਹੋਏ ਲੋਕਾਂ ਨੂੰ ਲੱਭਣ ਦਾ ਸਿਧਾਂਤ ਹੈ। ਇਹਨਾਂ ਸਿਧਾਂਤਾਂ ਦੀ ਅਤੇ ਬਾਈਬਲ ਵਿੱਚ ਦਿੱਤੇ ਗਏ ਹੋਰ ਸਿਧਾਂਤਾਂ ਦੀ ਪਾਲਣਾ ਕਰੋ। ਨੰਬਰ 3, ਉਦਾਹਰਨਾ। ਬਾਈਬਲ ਦੇ ਹੁਕਮ ਅਤੇ ਸਿਧਾਂਤ ਤੁਹਾਨੂੰ ਤੁਹਾਡੇ ਜੀਵਨ ਲਈ ਪਰਮੇਸ਼ੁਰ ਦੀ ਆਮ ਇੱਛਾ ਦੱਸਦੇ ਹਨ। ਬਾਈਬਲ ਵਿੱਚ ਸਾਡੇ ਪਾਲਣਾ ਕਰਨ ਲਈ ਬਹੁਤ ਸਾਰੀਆਂ ਉਦਾਹਰਨਾਂ ਹਨ। ਸਭ ਤੋਂ ਉੱਤਮ ਉਦਾਹਰਣ ਯੱਸੂ ਦਾ ਜੀਵਨ ਹੈ। ਚੇਲਿਆਂ ਦੇ ਪੈਰ ਧੋਣ ਤੋਂ ਬਾਅਦ ਯੱਸੂ ਨੇ ਕਿਹਾ, ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਯਹੂਨਾ 13:15। ਸਾਨੂੰ ਯੱਸੂ ਦੀ ਹਲੀਮੀ ਦੇ ਉਦਾਹਰਣ ਦੀ ਪਾਲਣਾ ਕਰਨੀ ਚਾਹੀਦੀ ਹੈ। ਫਿਲਪੀਆਂ 2:3-5। ਸਾਨੂੰ ਯੱਸੂ ਦੇ ਕਦਮਾਂ ਉੱਤੇ ਚੱਲਣਾ ਚਾਹੀਦਾ ਹੈ, ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ, ਇਸ ਲਈ ਜੋ ਮਸੀਹ ਵੀ ਤੁਹਾਡੇ ਨਿਮਿਤ ਤੁਹਾਡੇ ਦੁੱਖ ਚੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹਦੀ ਪੈੜ ਉੱਤੇ ਤੁਰੋ। 1 ਪਤਰਸ 2:21। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਹਾਂ, ਉਹ ਜਿਹੜਾ ਆਖਦਾ ਹੈ ਭਈ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ, ਤਾਂ ਚਾਹੀਦਾ ਹੈ ਭਈ ਜਿਵੇਂ ਉਹ ਚੱਲਦਾ ਸੀ ਤਿਵੇਂ ਆਪ ਵੀ ਚੱਲੇ। 1 ਯੂਹੰਨਾ 2:5-6। ਇੱਕ ਚੇਤਾਵਨੀ, ਪਰਮੇਸ਼ਵਰ ਝੂਠ ਨਹੀਂ ਬੋਲਦਾ। ਜ਼ਬੂਰ 119:160। ਪਰਮੇਸ਼ਵਰ ਨਾ ਤਾਂ ਆਪਣੇ ਬਚਨ ਦੀ ਉਲੰਘਣਾ ਕਰਨ ਲਈ ਤੁਹਾਡੀ ਅਗਵਾਈ ਕਰੇਗਾ ਅਤੇ ਨਾ ਹੀ ਤੁਹਾਨੂੰ ਅਜਿਹਾ ਕਰਨ ਲਈ ਕਹੇਗਾ। ਯਸੂ ਆਗੂ ਦਿੰਦਾ ਹੈ ਜੋ ਸਾਨੂੰ ਤਿਆਰ ਕਰਨ, ਅਫਸੀਆਂ 4:11-14। ਪਰ ਬਹੁਤ ਸਾਰੇ ਝੂਠੇ ਉਪਦੇਸ਼ਕ ਹਨ, 2 ਤਿਮੋਥੀਅਸ 4:3-4। ਕਦੇ ਵੀ ਇਹ ਵਿਸ਼ਵਾਸ ਨਾ ਕਰੋ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਬਚਨ ਦੀ ਉਲੰਘਣਾ ਕਰਨ ਲਈ ਕਹਿ ਰਿਹਾ ਹੈ। ਪਰਮੇਸ਼ਵਰ ਅਜਿਹਾ ਕਦੇ ਨਹੀਂ ਕਰੇਗਾ। ਜੇਕਰ ਕਲੀਸੀਆ ਦਾ ਕੋਈ ਆਗੂ ਤੁਹਾਨੂੰ ਪਰਮੇਸ਼ਵਰ ਦੇ ਬਚਨ ਦੀ ਉਲੰਘਣਾ ਕਰਨ ਲਈ ਕਹਿੰਦਾ ਹੈ ਤਾਂ ਉਹ ਇੱਕ ਝੂਠੀ ਸਿੱਖਿਆ ਹੈ। ਪਰਮੇਸ਼ਵਰ ਦੀ ਵਿਅਕਤੀਗਤ ਇੱਛਾ। ਪਰਮੇਸ਼ਵਰ ਕੋਲ ਵਿਸ਼ਵਾਸੀਆਂ ਲਈ ਇੱਕ ਵਿਅਕਤੀਗਤ ਇੱਛਾ ਹੈ, ਜ਼ਬੂਰ 32:8। ਕਹਾਵਤਾਂ 3:5-6। ਪਰਮੇਸ਼ਵਰ ਦੀ ਆਮ ਇੱਛਾ ਦਾ ਪਾਲਣ ਕਰੋ, ਫਿਰ ਪਰਮੇਸ਼ਵਰ ਦੀ ਵਿਅਕਤੀਗਤ ਇੱਛਾ ਨੂੰ ਜਾਣਨ ਦੇ ਲਈ ਪਰਮੇਸ਼ਵਰ ਅੱਗੇ ਤਨੋ ਮਨੋ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਆਪਣੀ ਇੱਛਾ ਦੱਸੇ। ਪਰਮੇਸ਼ਵਰ ਦੇ ਬਚਨ, ਪਰਮੇਸ਼ਵਰ ਦੀ ਬੁੱਧ, ਪਰਮੇਸ਼ਵਰ ਦੇ ਲੋਕਾਂ ਅਤੇ ਉਸ ਦੀ ਸ਼ਾਂਤੀ ਵਿੱਚੋਂ ਉਸ ਦਾ ਉੱਤਰ ਪਾ ਲਓ। ਮੰਗੋ। ਦਾਊਦ ਵਾਲੀ ਇਹ ਪ੍ਰਾਰਥਨਾ ਕਰੋ, ਮੈਨੂੰ ਆਪਣੀ ਮਰਜ਼ੀ ਪੂਰੀ ਕਰਨਾ ਸਿਖਲਾ, ਜ਼ਬੂਰ 143:10। ਰਸੂਲ ਪੌਲਸ ਨੇ ਪ੍ਰਾਰਥਨਾ ਕੀਤੀ ਕਿ ਕੁਲਸੇ ਦੇ ਵਿਸ਼ਵਾਸੀ ਉਹ ਦੀ ਇੱਛਾ ਦੀ ਪਛਾਣ ਤੋਂ ਭਰਪੂਰ ਹੋ ਜਾਣ, ਕੁਲਸੀਆਂ 1:9। ਆਪਣੇ ਲਈ ਅਤੇ ਦੂਜਿਆਂ ਲਈ ਤੁਹਾਡੀ ਦਿਲੀ ਪ੍ਰਾਰਥਨਾ ਪਰਮੇਸ਼ਵਰ ਦੀ ਇੱਛਾ ਨੂੰ ਜਾਣਨ ਅਤੇ ਇਸ ਇੱਛਾ ਨੂੰ ਪੂਰਾ ਕਰਨ ਲਈ ਹੋਣੀ ਚਾਹੀਦੀ ਹੈ। ਮਾਰਗਦਰਸ਼ਨ ਪ੍ਰਾਪਤ ਕਰੋ। ਪਰਮੇਸ਼ਵਰ ਆਪਣੀ ਵਿਅਕਤੀਗਤ ਇੱਛਾ ਨੂੰ ਆਪਣੇ ਬਚਨ, ਆਪਣੀ ਬੁੱਧ, ਆਪਣੇ ਲੋਕਾਂ ਅਤੇ ਆਪਣੀ ਸ਼ਾਂਤੀ ਰਾਹੀਂ ਪ੍ਰਗਟ ਕਰਦਾ ਹੈ। ਪਰਮੇਸ਼ਵਰ ਨੂੰ ਤੁਹਾਡੇ ਉੱਤੇ ਆਪਣੀ ਇੱਛਾ ਪ੍ਰਗਟ ਕਰਨ ਲਈ ਕਹੋ। ਪਰਮੇਸ਼ਵਰ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਇਸ ਤਰ੍ਹਾਂ ਦੇਵੇਗਾ। ਨੰਬਰ 1, ਪਰਮੇਸ਼ਵਰ ਦਾ ਬਚਨ। ਪਰਮੇਸ਼ਵਰ ਦੀ ਵਿਅਕਤੀਗਤ ਇੱਛਾ ਨੂੰ ਜਾਣਨਾ ਨਿਯਮਿਤ ਬਾਈਬਲ ਅਧਿਐਨ ਦਾ ਇੱਕ ਨਤੀਜਾ ਹੈ। ਜਦੋਂ ਤੁਸੀਂ ਪਰਮੇਸ਼ਵਰ ਦੇ ਬਚਨ ਤੋਂ ਬੁੱਧ ਅਤੇ ਸਮਝ ਪ੍ਰਾਪਤ ਕਰਦੇ ਹੋ, ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਸਪਸ਼ਟ ਹੋ ਜਾਂਦੀ ਹੈ। ਪਰਮੇਸ਼ਵਰ ਕਦੇ ਵੀ ਤੁਹਾਨੂੰ ਉਸ ਦੇ ਬਚਨ ਦੇ ਉਲਟ ਕੁਝ ਕਰਨ ਲਈ ਅਗਵਾਈ ਨਹੀਂ ਕਰੇਗਾ। ਨੰਬਰ 2, ਪਰਮੇਸ਼ਵਰ ਦੀ ਬੁੱਧ। ਪਰਮੇਸ਼ਵਰ ਦੀ ਬੁੱਧ ਆਤਮਿਕ ਆਗਿਆਕਾਰੀ ਤੋਂ ਆਉਂਦੀ ਹੈ, 1 ਕੁਰੰਥੀਆਂ 2:14-15। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਪਾਉਂਦੀ ਅਤੇ ਪੂਰੀ ਇੱਛਾ ਕੀ ਹੈ, ਰੋਮੀਆਂ 12:2। ਪਰਮੇਸ਼ਵਰ ਤੋਂ ਉਸ ਦੀ ਬੁੱਧ ਮੰਗੋ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਵਰ ਕੋਲੋਂ ਮੰਗੇ, ਤਾਂ ਉਹਨੂੰ ਦਿੱਤੀ ਜਾਵੇਗੀ, ਯਾਕੂਬ 1:5। ਨੰਬਰ 3, ਪਰਮੇਸ਼ਵਰ ਦੇ ਲੋਕ। ਪਰਮੇਸ਼ਵਰ ਦੇ ਲੋਕ ਪਰਮੇਸ਼ਵਰ ਦੀ ਇੱਛਾ ਨੂੰ ਸਮਝਣ ਦਾ ਵਸੀਲਾ ਹਨ। ਜਿਹੜੇ ਲੋਕ ਬੋਲਣ ਜਾਂ ਲਿਖਣ ਦੁਆਰਾ ਪਰਮੇਸ਼ਵਰ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦੇ ਹਨ ਉਹ ਮਦਦ ਕਰ ਸਕਦੇ ਹਨ, ਕੁਲਸੀਆਂ 1:28। ਸਿਆਣੇ ਵਿਸ਼ਵਾਸੀਆਂ ਤੋਂ ਸਲਾਹ ਲੈਣਾ ਚੰਗੀ ਗੱਲ ਹੈ। ਇੱਕ ਤੋਂ ਵੱਧ ਸਲਾਹਕਾਰ ਹੋਣਾ ਇੱਕ ਚੰਗਾ ਵਿਚਾਰ ਹੈ। ਜੇ ਸਲਾਹ ਨਾ ਮਿਲੇ ਤਾਂ ਪ੍ਰੋਜਨ ਰੁਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤ ਹੋਣ ਤਾਂ ਉਹ ਕਾਇਮ ਹੋ ਜਾਂਦੇ ਹਨ, ਕਹਾਵਤਾਂ 15:22। ਇਹ ਨਹੀਂ ਹੈ ਕਿ ਸਿਆਣੇ ਵਿਸ਼ਵਾਸੀਆਂ ਤੋਂ ਕੋਈ ਗਲਤੀ ਨਹੀਂ ਹੁੰਦੀ, ਪਰ ਉਹ ਤੁਹਾਨੂੰ ਅਜਿਹੀ ਸਾਰਥਿਕ ਜਾਣਕਾਰੀ ਦੇ ਸਕਦੇ ਹਨ ਜੋ ਪਰਮੇਸ਼ਵਰ ਦੀ ਇੱਛਾ ਨੂੰ ਜਾਣਨ ਵਿੱਚ ਮਦਦ ਕਰ ਸਕਦੀ ਹੈ। ਨੰਬਰ 4, ਪਰਮੇਸ਼ਵਰ ਦੀ ਸ਼ਾਂਤੀ। ਪਰਮੇਸ਼ਵਰ ਦੀ ਸ਼ਾਂਤੀ ਉਸ ਦੀ ਵਿਅਕਤੀਗਤ ਇੱਛਾ ਦੀ ਆਖਰੀ ਪੁਸ਼ਟੀ ਹੈ। ਮਸੀਹ ਦੀ ਸ਼ਾਂਤੀ ਤੁਹਾਡਿਆਂ ਮਨਾਂ ਉੱਤੇ ਰਾਜ ਕਰੇ, ਕੁਲਸੀਆਂ 3:15। ਅਤੇ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ, ਫਿਲਪੀਆਂ 4:7। ਇਹ ਸ਼ਾਂਤੀ ਪਰਮੇਸ਼ਵਰ ਦੁਆਰਾ ਉਸ ਫੈਸਲੇ ਦੇ ਸਹੀ ਹੋਣ ਬਾਰੇ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਇੱਕ ਡੂੰਘਾ ਭਾਵ ਹੈ ਜੋ ਪ੍ਰਾਰਥਨਾ, ਬਾਈਬਲ ਦੇ ਅਧਿਐਨ, ਆਤਮਿਕ ਬੁੱਧ ਅਤੇ ਆਤਮਿਕ ਤੌਰ 'ਤੇ ਸਿਆਣੇ ਸਲਾਹਕਾਰਾਂ ਤੋਂ ਮਿਲੀਆਂ ਜਾਣਕਾਰੀਆਂ ਤੋਂ ਬਾਅਦ ਲਿਆ ਜਾਂਦਾ ਹੈ। ਪਰਮੇਸ਼ਵਰ ਦੀ ਸ਼ਾਂਤੀ ਦੀ ਭਾਲ ਅਤੇ ਉਡੀਕ ਕਰੋ। ਕਦਮ ਉਠਾਓ। ਜਦੋਂ ਤੁਸੀਂ ਗੱਲ ਦੇ ਸੰਬੰਧ ਵਿੱਚ ਪੁੱਛਦੇ ਹੋ ਕਿ ਕੀ ਇਹ ਉਸ ਦੀ ਇੱਛਾ ਹੈ, ਤਾਂ ਉੱਤਰ ਨਹੀਂ ਹੋ ਸਕਦਾ ਹੈ, ਜਿਵੇਂ ਕਿ ਪੌਲਸ ਲਈ ਸੀ, 2 ਕੁਰੰਥੀਆਂ 12:7-10। ਇਹ ਉੱਤਰ ਉਡੀਕ ਕਰੋ ਹੋ ਸਕਦਾ ਹੈ। ਪਰਮੇਸ਼ੁਰ ਦਾ ਉਡੀਕ ਕਰੋ ਵਾਲੇ ਉੱਤਰ ਦਾ ਨਤੀਜਾ ਵੱਡੀ ਬਰਕਤ ਹੋ ਸਕਦਾ ਹੈ। ਯਸਾਇਆ 40:31। ਜਦੋਂ ਪਰਮੇਸ਼ੁਰ ਦਾ ਉੱਤਰ ਹਾਂ ਹੁੰਦਾ ਹੈ ਤਾਂ ਉਸ ਦੀ ਇੱਛਾ ਪੂਰੀ ਕਰੋ, ਭਾਵੇਂ ਇਹ ਮੁਸ਼ਕਿਲ ਅਤੇ ਅਣਚਾਹੀ ਹੋਵੇ ਜਾਂ ਇਸ ਦੀ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਸਾਨੂੰ ਆਪਣੇ ਦਿਲਾਂ ਤੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿੱਚ ਪ੍ਰਸੰਨ ਹੋਣਾ ਚਾਹੀਦਾ ਹੈ। ਜ਼ਬੂਰ 40:8। ਅਫਸੀਆਂ 6:5-6। ਮਸੀਹ ਦੇ ਨਾਮ 'ਤੇ ਸਿਖਾਏ ਜਾਣ ਵਾਲੇ ਨਕਲੀ ਉੱਤਰਾਂ ਤੋਂ ਸਾਵਧਾਨ ਰਹੋ। ਜਦੋਂ ਤੁਹਾਨੂੰ ਪੱਕਾ ਯਕੀਨ ਹੋ ਜਾਵੇ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਜਾਣਦੇ ਹੋ ਤਾਂ ਉਸਦਾ ਪਾਲਣ ਕਰੋ। ਮੈਂ ਪਰਮੇਸ਼ੁਰ ਦੀ ਇੱਛਾ ਨੂੰ ਕਿਵੇਂ ਜਾਣਾਂ, ਕਾਪੀਰਾਈਟ 2026 ਜੌਨ ਡੀ ਮੌਰਿਸ ਥਰਡ ਦੁਆਰਾ ਐਕਟਸ 1:8 ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਤੁਸੀਂ ਇਸ ਪੂਰੇ ਕਥਨ ਨੂੰ ਸ਼ਾਮਿਲ ਕਰਕੇ ਇਸ ਸਮੱਗਰੀ ਨੂੰ ਬਿਨਾਂ ਕੋਈ ਬਦਲਾਅ ਕੀਤੇ ਮੁਫ਼ਤ ਵਿੱਚ ਛਪਵਾ ਸਕਦੇ ਹੋ ਜਾਂ ਕਾਪੀ, ਡਾਕ, ਈਮੇਲ ਜਾਂ ਸੰਦੇਸ਼ ਦੇ ਰੂਪ ਵਿੱਚ ਭੇਜ ਸਕਦੇ ਹੋ। ਤੁਸੀਂ ਪਹਿਲੇ ਪੰਨੇ ਦੇ ਸਭ ਤੋਂ ਉੱਪਰ ਆਪਣੀ ਸੇਵਕਾਈ ਜਾਂ ਚਰਚ ਦਾ ਨਾਮ ਜਾਂ ਲੋਗੋ ਲਗਾ ਸਕਦੇ ਹੋ ਅਤੇ ਦੂਜੇ ਪੰਨੇ ਦੇ ਹੇਠਾਂ ਮੋਟੀ ਲਕੀਰ ਦੇ ਉੱਪਰ ਆਪਣੀ ਸੰਪਰਕ ਜਾਣਕਾਰੀ ਦੇ ਸਕਦੇ ਹੋ। ਵਿਲ ਆਫ ਗੋਡ 316.org ਸਿਰਫ ਬਾਈਬਲ 'ਤੇ ਆਧਾਰਿਤ ਹੈ। ਇਸ ਦਾ ਉਦੇਸ਼ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਵਿੱਚ ਮਦਦ ਕਰਨਾ ਹੈ। ਤੁਸੀਂ ਐਕਟਸ 1:8 ਜੇ ਸੰਭਵ ਹੋਵੇ ਤਾਂ ਪੰਜਾਬੀ ਵਿੱਚ ਨੂੰ ਇਸ ਪਤੇ 'ਤੇ ਈਮੇਲ ਕਰ ਸਕਦੇ ਹੋ, hello@mail316.org। ਅਨੁਵਾਦ ਸੇਵਾਵਾਂ www.christianlingua.com ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ। ਮੈਂ ਪਰਮੇਸ਼ੁਰ ਦੀ ਇੱਛਾ ਨੂੰ ਕਿਵੇਂ ਜਾਣਾ, www.willofgod316.org 'ਤੇ 48 ਭਾਸ਼ਾਵਾਂ ਵਿੱਚ ਮੁਫ਼ਤ ਉਪਲਬਧ ਹੈ। ਅੰਗਰੇਜ਼ੀ ਅਨੁਵਾਦ ਵਿੱਚ ਬਾਈਬਲ ਦੇ ਹਵਾਲੇ ਦ ਲੋਕਮੈਨ ਫਾਊਂਡੇਸ਼ਨ ਦੇ ਨਿਊ ਅਮੈਰੀਕਨ ਸਟੈਂਡਰਡ ਬਾਈਬਲ 1995 ਵਿੱਚੋਂ ਲਏ ਗਏ ਹਨ। ਇਸ ਅਨੁਵਾਦ ਵਿੱਚ ਬਾਈਬਲ ਦੇ ਹਵਾਲੇ ਦ ਬਾਈਬਲ ਸੁਸਾਇਟੀ ਆਫ਼ ਇੰਡੀਆ ਪੰਜਾਬੀ ਬਾਈਬਲ ਪੁਰਾਣਾ ਅਨੁਵਾਦ ਵਿੱਚੋਂ ਲਏ ਗਏ ਹਨ।